दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रलके आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी लड़ीबद्ध श्रवण कर रहे से कल पिछले अध्याय की समाप्ति हुई सी। अज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज दी कथा नूं इत्थों ही प्रारंभ करदा। इस प्रकार श्री सतगुरु बासे दिवस कतेक दर्शन सिख निहाल होए केतक लयो बवेक। ग्रंथाकार भाई संतोख सिंह जी लिखदे ने इस तरीके दे नाल सतगुरु हरगोबिंद सच्चे पातशाह जी ने बहुते सारे दिनां नूं उत्थे बतीत कीता। बहुतिया सिखां ने सतगुरु सच्चे पातशाह जी दे दर्शन कीते ते सारे दे सारे निहाल होए। कईयां ने मानो के सतगुरां दे चरणां दे विचों विवेक दी प्राप्ति भी कीती। किस को प्राप्त सत संतोष को ब्रह्म ज्ञानी पाए आदोष। कईयां नूं मानो के सत ते संतोख दी प्राप्ति हुई है। इस तों इलावा कई मानो के बगैर दोष तों ब्रह्म ज्ञान दी अवस्था दे धारणी बने। वाहे गुरु सिमरन किस पावा निस दिन उर अंतर लिव लावा। किसे ने वाहिगुरु नाम दा मंत्र लिया है ते फिर रात ते दिन उस नू सुरती दे नाल लिव ला के जपन लगा। उचित मुकत के केतक पाए गुर संगत ते दोषन है। इस तों इलावा ग्रंथाकार भाई संतोख सिंह जी लिखदे ने कि मुक्ति पद दे बहुत सारे लोक अधिकारी बने गुरु दी संगत करन दे नाल मानो के दोष मुक गए। एक देश ते सिख आवत ब्रिंद बासन मद को भरियो बिलंद। कवि जी लिखते ने कि किसे दिशा दे विचों बहुते सारे सिख आ रहे सन। जदों उन्हां नूं पता लगा कि सतगुरु सच्चे पातशाह जी इत्थे ठहरे होए ने और उन्हां सिखां दे कोल एक बहुत वड्डा भांडा सी उह शहद दे नाल उन्हां ने भरिया सी। मग मैं घर रह कटू शाह ब्रह्म ज्ञान जिसके उर माह। रस्ते दे विच कटू शाह दा घर सी जिहड़ा कटू शाह मानो के ब्रह्म ज्ञान दी अवस्था दा धारनी सी। तिसके सदन रहे सिख सोई निसा बिताए चलें मग जोई। जिथे भी उन्हां नूं रात पै जांदी सी उत्थे रात नूं बतीत करदे सी ਅੱਜ ਜਦੋਂ ਕਵੀ ਜੀ ਲਿਖਦੇ ਨੇ ਕਿ ਰਾਤ ਪਈ ਹੈ ਤੇ ਰਾਹ ਦੇ ਵਿੱਚ ਕੱਟੂ ਸ਼ਾਹ ਦਾ ਘਰ ਸੀ, ਇਸ ਕਰਕੇ ਰਾਤ ਨੂੰ ਗੁਜ਼ਾਰਨ ਦੇ ਵਾਸਤੇ ਉਹ ਜਿਹੜੇ ਸਿੱਖ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਵਾਸਤੇ ਆ ਰਹੇ ਸੀ, ਉਹਨਾਂ ਨੇ ਕੱਟੂ ਸ਼ਾਹ ਦੇ ਘਰ ਦੇ ਵਿੱਚ ਹੀ ਰਾਤ ਗੁਜ਼ਾਰਨੀ ਚਾਹੀ। ਕੱਟੂ ਸ਼ਾਹ ਸੇਵ ਸਭ ਕਰੀ, ਗੁਰ ਸੰਗਤ ਲਖ ਸ਼ਰਧਾ ਧਰੀ। ਜਦੋਂ ਸਿੱਖਾਂ ਨੇ ਡੇਰਾ ਲਾਇਆ ਕੱਟੂ ਸ਼ਾਹ ਦੇ ਘਰ ਦੇ ਵਿੱਚ, ਤੇ ਮੰਨੋ ਕਿ ਕੱਟੂ ਸ਼ਾਹ ਨੇ ਬਹੁਤ ਸੇਵਾ ਕੀਤੀ, ਗੁਰੂ ਦੀ ਸੰਗਤ ਸਮਝ ਕੇ ਔਰ ਸ਼ਰਧਾ ਨੂੰ ਧਾਰਨ ਕੀਤਾ। ਖਾਣ ਪਾਣ ਆਛੇ ਕਰਵਾਏ, ਸੁਪਤਨ ਕੋ ਦੀਨੀ ਸ਼ੁਭ ਥਾਏ। ਜਿੰਨੇ ਵੀ ਉਸਦੇ ਘਰ ਦੇ ਵਿੱਚ ਠਹਿਰੇ ਸਾਰਿਆਂ ਨੂੰ ਮੰਨੋ ਕਿ ਚੰਗਾ ਖਾਣ ਪੀਣ ਦੇ ਵਾਸਤੇ ਦਿੱਤਾ ਗਿਆ, ਇਸ ਤੋਂ ਇਲਾਵਾ ਸੌਣ ਦੇ ਵਾਸਤੇ ਚੰਗੀ ਵਧੀਆ ਜਗ੍ਹਾ ਦਿੱਤੀ ਗਈ। ਭਈ ਪ੍ਰਾਤ ਉੱਠ ਸੰਗਤ ਸਾਰੀ, ਕਿਰਿਆ ਸ਼ਨਾਨ ਆਦਿ ਸਭ ਧਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਅਗਲੀ ਸਵੇਰ ਹੋਈ ਤੇ ਜਿਹੜੀ ਸੰਗਤ ਠਹਿਰੀ ਹੋਈ ਸੀ ਉਹਦੇ ਘਰ ਦੇ ਵਿੱਚ, ਸਾਰਿਆਂ ਨੇ ਮੰਨੋ ਕੇ ਇਸ਼ਨਾਨ ਪਾਣੀ ਕੀਤਾ। ਜਬ ਹੋਏ ਚਲ ਬੇਕੋ ਤਿਆਰੀ, ਬਾਣੀ ਕੱਟੂ ਸ਼ਾਹ ਉਚਾਰੀ। ਜਦੋਂ ਸਾਰੇ ਦੇ ਸਾਰੇ ਸਿੱਖ ਜਾਣ ਦੇ ਵਾਸਤੇ ਤਿਆਰ ਹੋਏ ਉਸਦੇ ਘਰੋਂ, ਤੇ ਉਸ ਵੇਲੇ ਕੱਟੂ ਸ਼ਾਹ ਨੇ ਉਹਨਾਂ ਸਾਰਿਆਂ ਨੂੰ ਇੰਜ ਆਖਿਆ, ਕਹਿੰਦਾ ਇਸ ਬਾਸਣ ਮੇ ਕਿਆ ਲੈ ਆਏ, ਭੋ ਗੁਰੂ ਸਿੱਖ ਦੇਹੋ ਦਿਖਾਏ। ਕੱਟੂ ਸ਼ਾਹ ਨੇ ਵੇਖਿਆ ਕਿ ਇਹਨਾਂ ਦੇ ਕੋਲ ਇੱਕ ਵੱਡਾ ਸਾਰਾ ਭਾਂਡਾ ਹੈ ਜਿਹਦਾ ਮੂੰਹ ਕੱਪੜੇ ਦੇ ਨਾਲ ਬੰਨਿਆ ਹੋਇਆ। ਕਹਿੰਦਾ ਹੈ ਕੱਟੂ ਸ਼ਾਹ ਕਿ ਤੁਸੀਂ ਇਸ ਭਾਂਡੇ ਦੇ ਵਿੱਚ ਕੀ ਲੈ ਕੇ ਆਏ ਹੋ? ਹੇ ਗੁਰੂ ਦੇ ਪਿਆਰੇ ਸਿੱਖੋ, ਮੈਨੂੰ ਵਿਖਾਓ ਇਸ ਭਾਂਡੇ ਦੇ ਵਿੱਚ ਕੀ ਟੱਕਿਆ। ਸੁਣ ਕਰ ਕਹਿਓ ਮਧੂ ਸ਼ੁਭ ਜਾਤ, ਸ੍ਰੀ ਸਤ ਗੋਰੇ ਹਿਤ ਲੈ ਕਰ ਜਾਤ। ਜਦੋਂ ਕੱਟੂ ਸ਼ਾਹ ਨੇ ਇਸ ਤਰ੍ਹਾਂ ਦਾ ਸਵਾਲ ਕੀਤਾ ਤੇ ਉਹਨਾਂ ਸਿੱਖਾਂ ਨੇ ਜਵਾਬ ਦਿੱਤਾ, ਕਹਿੰਦੇ ਹੇ ਭਾਈ, ਇਸ ਭਾਂਡੇ ਦੇ ਵਿੱਚ ਉੱਚੀ ਜਾਤੀ ਦਾ ਚੰਗੀ ਕਿਸਮ ਦਾ ਜਿਹੜਾ ਸ਼ਹਿਦ ਹੈ ਨਾ ਉਹ ਭਰਿਆ ਹੋਇਆ, ਅਸੀਂ ਇਹ ਸਾਰਾ ਸ਼ਹਿਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਭੇਟਾ ਦੇ ਵਾਸਤੇ ਲਿਜਾ ਰਹੇ। ਅਦਕ ਫਿਰੇ ਇਹ ਕੀਨ ਬਟੋਰਾ, ਗੁਰ ਰਸਨਾ ਕੇ ਲਾਇਕ ਟੋਰਾ। ਕਹਿੰਦੇ ਨੇ ਕਿ ਬੜਾ ਫਿਰ ਤੁਰ ਕੇ ਇਸ ਚੰਗੇ ਵਧੀਆ ਸ਼ਹਿਦ ਨੂੰ ਲੱਭਿਆ ਹੈ, ਗੁਰੂ ਦੀ ਰਸਨਾ ਦੇ ਲਾਇਕ ਜਾਣ ਕੇ ਅਸੀਂ ਲੱਭ ਕੇ ਲੈਂਦਾ। ਇਹ ਡਾਲੀ ਜੁੱਤ ਫਲ ਸਮੁਦਾਏ, ਸਤਿਗੁਰ ਕੋ ਅਰਪੈ ਅਬ ਜਾਏ। ਇਸ ਤੋਂ ਇਲਾਵਾ ਉਹਨਾਂ ਦੇ ਕੋਲ ਇੱਕ ਵੱਡੀ ਸਾਰੀ ਟੋਕਰੀ ਵੀ ਸੀ। ਕਹਿੰਦੇ ਨੇ ਕਿ ਆਹ ਜਿਹੜੀ ਟੋਕਰੀ ਹੈ ਨਾ, ਇਹ ਮੰਨੋ ਕਿ ਸਾਰੀ ਫਲਾਂ ਦੇ ਨਾਲ ਮੇਵਿਆਂ ਦੇ ਨਾਲ ਭਰੀ ਹੋਈ ਹੈ, ਇਹ ਵੀ ਟੋਕਰੀ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੇਟ ਕਰਨੀ ਹੈ। ਪਰ ਕੱਟੂ ਸ਼ਾਹ ਨੇ ਸਿਰਫ ਸ਼ਹਿਦ ਦੇ ਬਾਰੇ ਆਖਿਆ ਸੀ, ਪਰ ਉਹਨਾਂ ਨੇ ਦੋਵਾਂ ਚੀਜ਼ਾਂ ਦੇ ਵਾਸਤੇ ਦੱਸ ਦਿੱਤਾ। ਕੱਟੂ ਸ਼ਾਹ ਸੁਣਿਓ ਸ਼ੁਭ ਇਹ, ਜਾਚਿਓ ਮਦ ਮੁਝ ਕੋ ਕੁਛ ਦੇਹ। ਜਦੋਂ ਉਹਨਾਂ ਨੇ ਸ਼ਹਿਦ ਦੇ ਬਾਰੇ ਦੱਸਿਆ ਕਿ ਵਧੀਆ ਕਿਸਮ ਦਾ ਲੱਭ ਲਵਾ ਕੇ ਲਿਆਂਦਾ ਹੈ, ਤੇ ਕੱਟੂ ਸ਼ਾਹ ਨੂੰ ਪਤਾ ਲੱਗਾ ਕਿ ਵਾਕਿਆ ਹੀ ਸ਼ਹਿਦ ਤੇ ਬੜਾ ਵਧੀਆ ਹੋਵੇਗਾ, ਇਸ ਕਰਕੇ ਕੱਟੂ ਸ਼ਾਹ ਉਹਨਾਂ ਨੂੰ ਕਹਿੰਦਾ ਮੁਝ ਕੋ ਤੁਮ ਕੁਛ ਦੇਹੋ। ਕਹਿੰਦਾ ਕਿ ਥੋੜ੍ਹਾ ਜਿਹਾ ਖਾਣ ਦੇ ਵਾਸਤੇ, ਚੱਖਣ ਦੇ ਵਾਸਤੇ ਮੈਨੂੰ ਸ਼ਹਿਦ ਦੇ ਦਿਓ, ਤਾਂ ਕਿ ਮੈਂ ਵੀ ਵੇਖਾਂ ਕਿ ਕਿੰਨਾ ਕੁ ਸਵਾਦ ਹੈ।
ਆਨਿਓ ਟੋਰ ਹੋਏ ਹੈ ਆਛੋ, ਹੇਰ ਨਹੇ ਤਾਂ ਸਵਾਦ ਮੈਂ ਬਾਛੋ।
ਕਹਿੰਦਾ ਕਿ ਤੁਸੀਂ ਕਹਿੰਦੇ ਹੋ ਕਿ ਬੜਾ ਲੱਭ ਲੱਭ ਕੇ ਲਿਆਂਦਾ ਹੈ, ਇਸ ਕਰਕੇ ਜ਼ਰੂਰ ਹੀ ਬਹੁਤ ਚੰਗਾ ਹੋਵੇਗਾ, ਇਸ ਕਰਕੇ ਮੈਂ ਇਸ ਸ਼ਹਿਦ ਨੂੰ ਖਾ ਕੇ ਇਹਦੇ ਸਵਾਦ ਨੂੰ ਵੇਖਣਾ ਚਾਹੁੰਦਾ ਹਾਂ, ਇਸ ਕਰਕੇ ਥੋੜ੍ਹਾ ਜਿਹਾ ਖਾਣ ਦੇ ਵਾਸਤੇ ਹੇ ਗੁਰੂ ਦੇ ਸਿੱਖੋ ਮੈਨੂੰ ਸ਼ਹਿਦ ਦੇ ਦਿਓ।
ਸੁਣ ਕਰ ਸਿੱਖਿਆਣ ਉੱਤਰ ਦਿਓ, ਗੁਰ ਕੋ ਨਹੀਂ ਅਰ ਪਿਓ ਕੀਓ।
ਜਦੋਂ ਕੱਟੂ ਸ਼ਾਹ ਨੇ ਸ਼ਹਿਦ ਦੀ ਮੰਗ ਕੀਤੀ
ਤੇ ਗੁਰੂ ਦੇ ਸਿੱਖਾਂ ਨੇ ਜਵਾਬ ਦਿੱਤਾ, ਕਹਿੰਦੇ ਨੇ ਨਹੀਂ ਭਾਈ, ਹੁਣ ਤੂੰ ਇਸ ਵੇਲੇ ਸ਼ਹਿਦ ਨੂੰ ਚੱਖ ਨਹੀਂ ਸਕਦਾ, ਇਹਨੂੰ ਖਾ ਨਹੀਂ ਸਕਦਾ, ਕਿਉਂਕਿ ਗੁਰੂ ਜੀ ਦੀ ਰਸਨੀ ਲਾਇਕ ਅਜੇ ਨਹੀਂ ਹੋਇਆ, ਅਜੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਸੀਂ ਇਸ ਨੂੰ ਪੇਟ ਨਹੀਂ ਰੱਖਿਆ ਤੇ ਗੁਰੂ ਜੀ ਨੇ ਮੰਨ ਲਓ ਇਸ ਦੇ ਸਵਾਦ ਨੂੰ ਵੀ ਨਹੀਂ ਵੇਖਿਆ। ਬਹੁ ਸ਼ਰਮ ਕਰਕੇ ਮਧੂ ਬਟੋਰਾ, ਸਤਿਗੁਰ ਅਚਨੇ ਚਿਤ ਜੋਰਾ। ਕਹਿੰਦੇ ਨੇ ਬੜੀ ਥਕਾਵਟ ਦੇ ਨਾਲ, ਬੜੀ ਮੁਸ਼ਕਲ ਦੇ ਨਾਲ ਅਸੀਂ ਸ਼ਹਿਦ ਨੂੰ ਇਕੱਠਾ ਕੀਤਾ ਤੇ ਸਾਡਾ ਨੇਮ ਇਹ ਹੈ ਚਿੱਤ ਦੇ ਵਿੱਚ, ਅਸੀਂ ਇਸ ਨੇਮ ਨੂੰ ਬੰਨਿਆ ਹੋਇਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਤੋਂ ਪਹਿਲਾਂ ਇਸ ਨੂੰ ਰਸਨੀ ਲਾਇਕ ਕਰਨਗੇ, ਅਸੀਂ ਵੀ ਖਾ ਕੇ ਨਹੀਂ ਵੇਖਿਆ ਤੇ ਤੈਨੂੰ ਕਿਵੇਂ ਦੇ ਦੀਏ। ਸਤਿਗੁਰ ਬਿਨਾ ਦਿਓ ਨਹੀਂ ਜਾਈ, ਪੂਰਬ ਆਪ ਲੇ ਮੁਖ ਪਾਈ। ਕਹਿੰਦੇ ਨੇ ਕਿ ਇਹ ਗੱਲ ਕਦੇ ਨਹੀਂ ਹੋ ਸਕਦੀ, ਸਤਿਗੁਰਾਂ ਤੋਂ ਬਗੈਰ ਹੋਰ ਕਿਸੇ ਨੂੰ ਵੀ ਪਹਿਲਾਂ ਦਿੱਤਾ ਜਾ ਨਹੀਂ ਸਕਦਾ। ਪੂਰਬ ਆਪ ਲੇ ਮੁਖ ਪਾਈ, ਸਾਰਿਆਂ ਤੋਂ ਪਹਿਲਾਂ ਇਸ ਵਧੀਆ ਕਿਸਮ ਦੇ ਸ਼ਹਿਦ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਮੁਖ ਦੇ ਵਿੱਚ ਪਾਉਣਗੇ। ਪਾਛੇ ਸਿੱਖ ਸੰਗਤ ਕੋ ਦੇ ਖੈਬੇ ਉਚਿਤ ਤਬੇ ਲਖ ਲੇ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਨੂੰ ਛਕਣਗੇ, ਉਸ ਤੋਂ ਪਿੱਛੋਂ ਮੰਨੋ ਕਿ ਸਿੱਖ ਸੰਗਤਾਂ ਨੂੰ ਇਹ ਦਿੱਤਾ ਜਾਵੇਗਾ, ਫਿਰ ਉਹਨਾਂ ਦੇ ਮੰਨੋ ਕਿ ਖਾਣ ਦੇ ਲਾਇਕ ਹੋਵੇਗਾ। ਜਿੰਨਾ ਚਿਰ ਸਤਿਗੁਰੂ ਜੀ ਰਸਨਾ ਲਾਇਕ ਇਸ ਸ਼ਹਿਦ ਨੂੰ ਨਹੀਂ ਕਰਦੇ, ਉਹਨਾਂ ਚਿਰ ਸ਼ਹਿਦ ਕਿਸੇ ਨੂੰ ਵੀ ਨਹੀਂ ਦਿੱਤਾ ਜਾਏਗਾ। ਮੌਣ ਕਰੀ ਪੁਣ ਕੱਟੂ ਸ਼ਾਹੂ, ਨਹੀਂ ਪ੍ਰਾਪਤ ਪੀ ਚਿਤ ਕੀ ਚਾਹੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਗੱਲ ਕਹਿ ਕੇ ਕੱਟੂ ਸ਼ਾਹ ਨੂੰ ਉਹਨਾਂ ਨੇ ਜਵਾਬ ਦੇ ਦਿੱਤਾ। ਕੱਟੂ ਸ਼ਾਹ ਨੇ ਚੁੱਪ ਨੂੰ ਧਾਰਨ ਕੀਤਾ, ਪਰ ਮੰਨੋ ਕਿ ਕੱਟੂ ਸ਼ਾਹ ਦੇ ਮਨ ਦੀ ਜਿਹੜੀ ਚਾਹ ਸੀ ਨਾ, ਉਸ ਨੂੰ ਮਿਲ ਨਾ ਸਕੀ। ਹਰਖ ਸ਼ੋਕ ਕੋ ਲੇਸ਼ ਨਾ ਉਰ ਮੈਂ, ਰਹਿਣ ਦਿਵਸ ਮਨ ਲਾਗਿਓ ਗੁਰਮੈਂ। ਕਿਉਂਕਿ ਰਾਤ ਤੇ ਦਿਨ ਕੱਟੂ ਸ਼ਾਹ ਦਾ ਜਿਹੜਾ ਮਨ ਹੈ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲੱਗਾ ਰਹਿੰਦਾ ਸੀ, ਇਸ ਕਰਕੇ ਮੰਨੋ ਕਿ ਨਾ ਉਹ ਖੁਸ਼ ਹੁੰਦਾ ਸੀ ਤੇ ਨਾ ਹੀ ਉਸ ਨੂੰ ਕਿਸੇ ਚੀਜ਼ ਦਾ ਕੋਈ ਸੋਗ ਹੁੰਦਾ ਸੀ। ਮੰਨੋ ਕਿ ਜੇਕਰ ਸ਼ਹਿਦ ਦੇਣ ਤੋਂ ਸਿੱਖਾਂ ਨੇ ਇਨਕਾਰ ਕਰ ਦਿੱਤਾ ਤੇ ਮੰਨੋ ਕਿ ਸੋਗ ਨਹੀਂ ਵਿਆਪਿਆ, ਉਹ ਉਸੇ ਤਰੀਕੇ ਦੇ ਨਾਲ ਸਮਾਨ ਰਿਹਾ। ਪਰ ਇੱਕ ਗੱਲ ਜ਼ਰੂਰ ਹੋਈ, ਮਨ ਦੀ ਜਿਹੜੀ ਚਾਹ ਸੀ ਨਾ ਉਹ ਪੂਰੀ ਨਾ ਹੋ ਸਕੀ। ਇਮ ਕਹਿ ਸੰਗਤ ਮਾਰਗ ਪਰੀ, ਗੁਰ ਦਰਸ਼ਨ ਕੀ ਮਨਸਾ ਧਰੀ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਕਹਿ ਕੇ ਸੰਗਤ ਆਪਣੇ ਰਸਤੇ ਪਈ ਹੈ, ਗੁਰੂ ਜੀ ਦਾ ਦਰਸ਼ਨ ਕਰਨ ਦੀ ਉਹਨਾਂ ਨੇ ਮਨ ਦੇ ਵਿੱਚ ਮਨਸਾ ਧਾਰਨ ਕੀਤੀ ਹੋਈ ਸੀ। ਸਣੇ ਸਣੇ ਚੱਲ ਕੇ ਪੁਰ ਆਏ, ਸਿਵਰ ਬੂਝ ਕਰ ਤਹਾਂ ਸਧਾਏ। ਹੌਲੀ ਹੌਲੀ ਸਾਰੀ ਦੀ ਸਾਰੀ ਸੰਗਤ ਚੱਲ ਕੇ ਉੱਥੇ ਪਹੁੰਚੀ ਹੈ ਜਿੱਥੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਲਾਇਆ ਸੀ। ਜਹਾਂ ਬਿਰਾਜੇ ਸਤਿਗੁਰ ਪੂਰੇ, ਸੰਗਤ ਪਹੁੰਚੀ ਜਾਏ ਅਧੂਰੇ। ਜਿੱਥੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਸਨ, ਭਾਵ ਕੇ ਬੈਠੇ ਹੋਏ ਸਨ, ਸਾਰੀ ਦੀ ਸਾਰੀ ਸੰਗਤ ਉਸ ਵੇਲੇ ਸਤਿਗੁਰਾਂ ਦੀ ਸੋਹ ਸੁਣ ਕੇ ਉੱਥੇ ਪਹੁੰਚੀ। ਸਭ ਮੇਵਣ ਕੀ ਡਾਲੀ ਤਰੀ, ਹੱਥ ਜੋਰ ਤਬ ਬੰਧਨ ਕਰੀ। ਸਾਰਿਆਂ ਤੋਂ ਪਹਿਲਾਂ ਉਹ ਜਿਹੜੀ ਟੋਕਰੀ ਮੇਵਿਆਂ ਦੇ ਨਾਲ ਭਰੀ ਹੋਈ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ ਹੈ ਤੇ ਸਾਰਿਆਂ ਨੇ ਹੱਥ ਜੋੜ ਕੇ ਨਮਸਕਾਰ ਕੀਤੀ। ਹਿਰਦੈ ਪ੍ਰਮੋਦ ਧਾਰ ਕਰ ਦਰਸੇ, ਸ਼ਰਧਾ ਤੇ ਸਤਿਗੁਰ ਪੱਗ ਪਰਸੇ। ਹਿਰਦੇ ਦੇ ਵਿੱਚ ਪ੍ਰਮੋਦ ਨੂੰ ਧਾਰਨ ਕਰਕੇ ਸਾਰਿਆਂ ਨੇ ਦਰਸ਼ਨ ਕੀਤਾ ਹੈ ਤੇ ਇਸ ਤੋਂ ਬਾਅਦ ਉਹ ਜਿਹੜਾ ਸ਼ਹਿਦ ਵਾਲਾ ਭਾਂਡਾ ਸੀ ਉਹ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਅਰਪਣ ਕੀਤਾ। ਬੜੀ ਸ਼ਰਧਾ ਦੇ ਨਾਲ ਸਾਰੀ ਸੰਗਤ ਨੇ ਮੰਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਆਪਣੀ ਸਰਲ ਕਵਿਤਾ ਦੇ ਵਿੱਚ ਇਸ ਨੂੰ ਇੰਜ ਬਿਆਨ ਕੀਤਾ। सत गुरु आए दूरों चल इधर सुन सिख कश्मीर दे आम दे ने चुन चुन पहाड़ दे मेवियां सत गुरां दे लई लियाम दे ने कटू शाह एक गुरां दा सिख उधर कुछ सिख उहदे डेरे जाम दे ने रात कट दिने श्रीनगर जाना चीज वस्त संभाल रखाम दे ने तुरन लग्यां नू कटू शाह कहिंदा भांडे विच की खोल दिखाम दे ने शहद वेख के आखदा दियो मैनू अगों सिख ओ आख सुनाम दे ने सुचा लै चले गुरां वास्ते हां सुचा लै चले गुरां वास्ते हां ओनू दिता ना कदम उठाम दे ने डेरे गुरां दे पहुंच करतार सिंघा सोने दर्शना दे ताई पाम दे ने
करतार सिंह जी क्लास वाली लिखते ने कि कट्टू शाह ने शायद मंगिया ना दिता केंद्र ने कि सुचा गुरां दे वास्ते लैके चले हाँ इस तों बाद सारे सतगुरां दे डेरे ते पहुंचे ने ते सतगुरु हरगोबिंद सच्चे पातशाह जी दा आण के दर्शन कीता नाले फलां दी मेव्यां दी टोकरी ते नाले शहद दा पांडा अर्पण कीता
खुशी करी सब हण पर तबे होत निहाल बिलोकत जबे
सतगुरु हरगोबिंद सच्चे पातशाह जी ने सारियां दे उत्ते बहुत ही ज्यादा खुशी कीती मानो के सतगुरां दा दर्शन करके सारे दे सारे बड़े खुश होए निहाल होए
गुर कह बासन मुख खलवायब देखत सबके मन बिस मायब
सतगुरु सच्चे पातशाह जी ने हुक्म कीता कि इस भांडे दा मुंह खोलो सतगुरां दे हुक्म नूं मन के जदों ही मानो के कपड़ा उत्तों खोलिया गया देखत सब के मन बिसमाय वेखण वाले सारे दे सारे बहुत ज़्यादा हैरान होए चकरित हो गए ने मानो के बड़ी हैरानी आई जदों विचले शहद नूं वेख्या
एह हम खोज खोज कर सारे मादयान्यो प्रभु हेत तुम्हारे
जदों भांडे दे मुंह नूं खोलिया ते की वेखदे ने शहद दे विच भांडे दे मौजूद है पर कीड़े पए होए ने किरम चले होए ने उस वेले हथ जोड़ के सिख कहिंदे ने इह हम खोज खोज कर सारे सच्चे पातशाह इह जिहड़ा शहद है असीं बड़ा लभ लभ के तुहाडे वास्ते सच्चे पातशाह लियांदा सी
पिखियो प्रात एह नीको तबे अब क्रिम गन सो पूरन सबे
सच्चे पातशाह जदों आउन लगे सी ते भांडे दे मुंह नूं खोल के वेख्या सी सच्चे पातशाह बड़ा वधिया उस वेले शहद सी पर पता नहीं की हो गया कि हुण मानो केस दे विच किरम पए होए ने कीड़े चले होए ने भरिया पिया है भांडा कीड़ियां दे नाल
क्या होयो गत लखी न जाए शुद्ध मद मद किम किम पे समुदाए
कहिंदे ने क्या होयो गत लखी न जाए सच्चे पातशाह इह किस तरह हो गया इस गल दा पता नहीं लगा
कहिंदे ने शुद्ध मद मद किम पे समुदाए
ग्रंथाकार भाई संतोख सिंह जी बहुत ही वधिया कविता दा नमूना पेश करदे ने दो जगह दे उत्ते उन्हां ने मद शब्द का प्रयोग किया पर दोवें जगह ते इस मद दे जिहड़े अर्थ ने ओ वक्रे वक्रे ने कवि जी लिखते ने शुद्ध मद भाव के जिहड़ा मद है जिहड़ा शहद है ये बड़ा शुद्ध सी मद क्रिम पे समुदाय पर इस दे मद भाव के इस दे विच हुण क्रिम किवें पै गए ने कीड़े किवें चल गए
मुस्काने गुर बाक बखाना कटू मैं हम जाचन ठाना
अंतर जामे सतगुरु हरगोबिंद सच्चे पातशाह जी ने सारी वार्ता नूं जाणिया ते मुस्करा के सतगुरु हरगोबिंद सच्चे पातशाह जी कहिंदे ने कटू मैं हम जाचन ठाना भाई कटू शाह दे विच हो के असीं तुहाडे तों शहद दी मंग कीती सी पर तुसीं ते ना कर दित्ती ਤੁਸੀਂ ਤੇ ਮੈਨੂੰ ਇਨਕਾਰ ਕਰ ਦਿੱਤਾ।
ਤਹ ਤੁਮਨੇ ਇਹ ਦੀਨ ਸਨਾਹੇ ਯਾ ਤੇ ਭਏ ਕਿਰਮ ਮਦ ਮਾਹੇ।
ਸਤਿਗੁਰੂ ਜੀ ਕਹਿੰਦੇ ਨੇ ਮੈਂ ਤੇ ਤੁਹਾਡੇ ਤੋਂ ਮੰਗ ਕੀਤੀ ਪਰ ਤੁਸੀਂ ਤੇ ਮੈਨੂੰ ਨਾ ਕਰ ਦਿੱਤੇ ਤੇ ਹੁਣ ਮੇਰੇ ਹੀ ਛਕਣ ਦੇ ਵਾਸਤੇ ਮੇਰੇ ਅੱਗੇ ਲੈ ਕੇ ਪਹੁੰਚੇ ਹੋ। ਸਤਿਗੁਰੂ ਜੀ ਕਹਿੰਦੇ ਨੇ ਇਹੀ ਕਾਰਨ ਹੈ ਸਾਡੇ ਖਾਣ ਦੇ ਲਾਇਕ ਨਹੀਂ ਰਿਹਾ, ਇਹਦੇ ਵਿੱਚ ਕਿਰਮ ਪੈ ਗਏ ਨੇ।
ਜੋ ਮਾਮ ਸਿੱਖਿਆਣ ਕੇ ਮੁਖ ਪਰੇ ਸੋ ਮੁਝ ਕੋ ਪਹੁੰਚੈ ਹਿਤ ਧਰੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਵੀ ਚੀਜ਼ ਮੇਰੇ ਸਿੱਖਾਂ ਦੇ ਮੂੰਹ ਦੇ ਵਿੱਚ ਪੈਂਦੀ ਹੈ ਮਾਨੋ ਕਿ ਉਹੀ ਜਿਹੜੀ ਚੀਜ਼ ਹੈ ਨਾ ਮੈਨੂੰ ਹਿੱਤ ਦੇ ਨਾਲ ਪ੍ਰਾਪਤ ਹੁੰਦੀ।
ਸਿੱਖ ਜਾਚੇ ਜੋ ਦੇ ਨਾ ਤਾਹੀ ਬਿਗੜ ਪਰਤ ਨਿਸਚੈ ਤਿਸ ਮਾਹੀ।
ਸਿੱਖ ਮੰਗ ਕਰੇ ਤੇ ਜਿਹੜਾ ਉਸਦੀ ਮੰਗ ਨੂੰ ਪੂਰਾ ਨਾ ਕਰੇ ਉਸ ਨੂੰ ਨਾ ਦੇਵੇ ਤੇ ਫਿਰ ਲਾਜ਼ਮੀ ਗੱਲ ਹੈ ਕਿ ਉਸ ਗੱਲ ਦੇ ਵਿੱਚ ਵਿਘਨ ਤੇ ਨਿਸ਼ਚਿਤ ਰੂਪ ਦੇ ਵਿੱਚ ਪਵੇਗਾ ਹੀ ਪਵੇਗਾ, ਜਿਸ ਤਰ੍ਹਾਂ ਤੁਹਾਡੇ ਇਸ ਲਿਆਂਦੇ ਹੋਏ ਸ਼ਹਿਦ ਦੇ ਵਿੱਚ ਵਿਘਨ ਪਿਆ।
ਕਟੂ ਸ਼ਾਹ ਨਿਕਟ ਅਬ ਜਾਵੋ ਧਰ ਸ਼ਰਦਾ ਮਦ ਤਿਸੈ ਚਾਵੋ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਹਿੰਦੇ ਨੇ ਕਿ ਜੇਕਰ ਮੈਨੂੰ ਪ੍ਰਸੰਨ ਕਰਨਾ ਚਾਹੁੰਦੇ ਹੋ, ਮੈਨੂੰ ਸ਼ਹਿਦ ਖਵਾਉਣਾ ਚਾਹੁੰਦੇ ਹੋ ਤੇ ਪਹਿਲਾਂ ਜਾਓ ਉਸ ਕੱਟੂ ਸ਼ਾਹ ਦੇ ਕੋਲ ਜਾ ਕੇ ਬੇਨਤੀ ਕਰੋ ਤੇ ਸ਼ਰਧਾ ਦੇ ਨਾਲ ਪਹਿਲਾਂ ਉਸ ਨੂੰ ਸ਼ਹਿਦ ਛਕਾ ਕੇ ਆਓ।
ਸੋ ਪ੍ਰਸੰਨ ਜਬ ਕਰ ਹੋ ਤਾਹੇ ਇਹ ਸਗਰੋ ਤੈਸੇ ਬਣ ਜਾਹੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜੇਕਰ ਕੱਟੂ ਸ਼ਾਹ ਦੀ ਖੁਸ਼ੀ ਹੋ ਗਈ, ਜੇਕਰ ਉਹਦੀ ਪ੍ਰਸੰਨਤਾ ਹੋ ਗਈ ਤੇ ਮਾਨੋ ਇਹ ਜਿਹੜਾ ਕਿਰਮ ਚੱਲਿਆ ਵਾਲਾ ਸ਼ਹਿਦ ਹੈ ਨਾ ਫਿਰ ਤੋਂ ਉਸੇ ਤਰੀਕੇ ਦੇ ਨਾਲ ਸ਼ੁੱਧ ਹੋ ਜਾਏਗਾ।
ਸੁਣ ਸਤ ਗੁਰ ਤੇ ਉਰ ਪਛੁਤਾਏ ਕੱਟੂ ਸ਼ਾਹ ਸਿੱਖ ਅਦ ਕਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਫਿਰ ਸਾਰੇ ਦੇ ਸਾਰੇ ਬੜੇ ਪਛਤਾਏ, ਬੜਾ ਪਛਤਾਵਾ ਕੀਤਾ ਤੇ ਸਾਰਿਆਂ ਨੇ ਮਨ ਦੇ ਵਿੱਚ ਇਸ ਗੱਲ ਨੂੰ ਸਮਝਿਆ ਕਿ ਕੱਟੂ ਸ਼ਾਹ ਸਿੱਖ ਅਧਕਾਏ। ਕੱਟੂ ਸ਼ਾਹ ਜਿਹੜਾ ਹੈ ਨਾ ਬਹੁਤ ਉੱਚੀ ਬਿਰਤੀ ਦਾ ਸਾਧੂ ਹੈ।
ਨਿਜ ਦਾਸਣ ਮੈਂ ਬਾਸ ਕਰੰਤਾ ਸਰਬ ਸਥਲ ਮੈਂ ਗੁਰੂ ਭਗਵੰਤਾ।
ਸਾਰੇ ਇਸ ਗੱਲ ਤੋਂ ਜਾਣੂ ਹੋਏ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣਿਆਂ ਦਾਸਾਂ ਦੇ ਵਿੱਚ ਨਿਵਾਸ ਕਰਦੇ ਨੇ। ਸਾਰਿਆਂ ਨੇ ਸਮਝਿਆ ਕਿ ਇਸੇ ਕਰਕੇ ਸਤਿਗੁਰਾਂ ਨੇ ਸਾਨੂੰ ਇਹ ਆਖਿਆ ਕਿ ਮੈਂ ਤੇ ਕੱਟੂ ਸ਼ਾਹ ਦੇ ਵਿੱਚੋਂ ਇਹ ਆਵਾਜ਼ ਕੀਤੀ ਕਿ ਸ਼ਹਿਦ ਦਿਓ ਪਰ ਤੁਸੀਂ ਨਾ ਕਰ ਦਿੱਤੀ। ਇਸ ਕਰਕੇ ਸਤਿਗੁਰੂ ਜੀ ਮਾਨੋ ਕਿ ਆਪਣਿਆਂ ਦਾਸਾਂ ਦੇ ਵਿੱਚ ਨਿਵਾਸ ਕਰਦੇ ਨੇ। ਸਰਬ ਸਥਲ ਮੈਂ ਗੁਰੂ ਭਗਵੰਤਾ, ਸ੍ਰਿਸ਼ਟੀ ਦੇ ਵਿੱਚ ਬ੍ਰਹਿਮੰਡ ਦੇ ਵਿੱਚ ਕੋਈ ਵੀ ਐਸੀ ਜਗ੍ਹਾ ਨਹੀਂ ਹੈ ਕਿ ਜਿੱਥੇ ਸਤਿਗੁਰੂ ਭਗਵਾਨ ਜੀ ਵਾਸਾ ਨਹੀਂ ਕਰਦੇ।
ਮਾਨ ਬਚਨ ਕੋ ਬਹੁਰ ਪਧਾਰੇ ਲੇ ਮਦ ਬਾਸਣ ਬਿਲਮ ਨਿਵਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਮੰਨ ਕੇ ਫਿਰ ਸਾਰੇ ਦੇ ਸਾਰੇ ਉਸ ਸ਼ਹਿਦ ਵਾਲੇ ਭਾਂਡੇ ਨੂੰ ਨਾਲ ਲੈ ਕੇ ਛੇਤੀ ਤੋਂ ਛੇਤੀ ਕੱਟੂ ਸ਼ਾਹ ਦੇ ਕੋਲ ਪਹੁੰਚੇ।
ਸੰਧਿਆ ਸਮੇਂ ਪਹੁੰਚੇ ਜਾਏ ਕੱਟੂ ਸ਼ਾਹ ਹੇਰ ਮੁਸਕਾਏ।
ਸ਼ਾਮਾਂ ਦੇ ਵੇਲੇ ਸਾਰੇ ਦੇ ਸਾਰੇ ਕੱਟੂ ਸ਼ਾਹ ਦੇ ਕੋਲ ਪਹੁੰਚੇ ਨੇ। ਕੱਟੂ ਸ਼ਾਹ ਵੇਖ ਕੇ ਸਾਰਿਆਂ ਨੂੰ ਮੁਸਕਰਾਇਆ, ਖੁਸ਼ ਹੋਇਆ।
ਸਿੱਖਿਆਣ ਕੋ ਗੁਰ ਮਾਣ ਰਖੰਤਾ ਨਿਜ ਤੇ ਅਧਕਾਵਤ ਭਗਵੰਤਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਮਾਨੋ ਕਿ ਆਪਣੇ ਪਿਆਰਿਆਂ ਸਿੱਖਾਂ ਦਾ ਵੱਡਾ ਮਾਣ ਰੱਖਦਾ ਹੈ, ਮਾਨੋ ਕਿ ਆਪਣੇ ਤੋਂ ਵੀ ਬਹੁਤਾ ਜ਼ਿਆਦਾ ਭਗਵਾਨ ਉਹਨਾਂ ਨੂੰ ਵਡਿਆਉਂਦਾ ਹੈ।
ਤੈਨੂੰ ਜਾਏ ਤਰ ਮਧੂ ਅਗਾਰੀ ਛਿਮੋ ਅਵਗਿਆ ਬਿਨ ਉਚਾਰੀ।
ਉਹਨਾਂ ਸਿੱਖਾਂ ਨੇ ਜਾ ਕੇ ਉਹ ਜਿਹੜਾ ਸ਼ਹਿਦ ਵਾਲਾ ਭਾਂਡਾ ਸੀ ਉਹ ਕੱਟੂ ਸ਼ਾਹ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ ਤੇ ਕਹਿੰਦੇ ਨੇ ਖਿਮੋ ਅਵਗਿਆ ਬਿਨ ਉਚਾਰੀ, ਹੇ ਕੱਟੂ ਸ਼ਾਹ ਜੀ ਅਸੀਂ ਗਲਤੀ ਕੀਤੀ सानू खिमा कर दिओ, सानू माफ कर दिओ, ये शायद तुसी पहला आप चख लो, फिर ही सतगुरु ने आख्या है कि असी छकांगे। इस तरह उन्होंने जाके बेनती की। कट्टू शाह ने आख्या की गल होई है। उन्होंने भांडे का मूँह खोलिया की वेख्या कि कीड़े चले हुए ने, किरम चले हुए ने। कहिंदे ने कि शायद तो सारे का सारा खराब हो गया, ये कीड़े पै गए ने। उस वेले उन्होंने देखद्या देखद्या उस कट्टू शाह ने उस भांडे नू फिर तो उस ही कपड़े दे नाल ढक दिता ते प्रसन्नता की, खुशी की। बहुर अच्छा दन मुख कर दयो, अदक सुगंधत मद होए गयो। उस वेले मानो के बड़ा वधिया ते शुद्ध जरा शहद सी ना वो हो गया। कट्टू शाह खान तब कीना, बासन ते निकास मद लीना। कट्टू शाह खान तब कीना, भांडे दे विचों कट्टू शाह ने शहद नू कढ़िया ते प्रसन्नता दे नाल जिन्ना जी कीता उन्ना खादा। कर बंधन सिख महिमा जानी, गुर सिखी है धन महानी। सारिया दे वेखद्या वेखद्या पहला कपड़े नू चुक के वेख्या सी किरम चले हुए सन, फिर कपड़े नू ढक दिता है ते फिर जदों दोबारा खोलिया कट्टू शाह ने ते बिल्कुल शुद्ध शहद सी। इस नू सारिया ने मानो के अपनिया अखां दे नाल वेख्या। उस वेले मानो के वड्डे सिख दी वड्डी महिमा तो जाणू होए ने। गुर सिखी है धन महानी, इस करके सारिया ने समझिया कि मानो गुरु की जिहड़ी सिखी है ना वह तनता दे योग है, वह महान। पुनपुर को चल कर सो लियाए, मद बासन गुर टिग अर पाए। फिर उन्होंने भांडे नू चुकिया है ते सतगुरु सच्चे पातशाह जी दे चरणां दे विचाण के फिर तो शहद वाला भांडा अर्पण किया। आछो मधु देख गुर कहियो, गुरमुख सिख मम भेद ना लहियो। सतगुरु सच्चे पातशाह जी ने भांडे दे मूँह नू खोलिया है, चंगा वधिया शहद देखिया है ते सतगुरु सच्चे पातशाह जी ने बचन किया। कहिंदे ने गुरमुख सिख मम भेद ना कोई, प्यारे मेरे गुरमुख सिख दे विच और मेरे विच रता भी भेद नहीं है, रता भी फर्क नहीं। एक रूप कर जानो दोई, गोरे अर सिखण ना अंतर कोई। सतगुरां ने उपदेश दिता कि मानो मेरे प्यारिया सिखां दे विच ते मेरे रूप दे विच कोई भी भेद नहीं है, मानो कि एको ही साडा रूप है, अंतर ना कोई, कोई भी फर्क नहीं है, कोई भी अंतर नहीं। इम कह मद बासन तरवायस, सिखी मैं मायदक बदायस। इस तरह के बचन कह के सतगुरु हरगोबिंद सच्चे पातशाह जी ने उस भांडे नू एक पासे रखवा दिता। सतगुरु सच्चे पातशाह जी कहिंदे ने ओ शायद मानो के कट्टू शाह ने छक लिया जां मैं छक लिया, इको ही बराबर है। सतगुरु जी कहिंदे ने कि साडे रसने लायक ये हो गया है। इस तरह मानो कि सतगुरु हरगोबिंद सच्चे पातशाह जी ने सिखी दी महिमा नू बहुत वड्डा करके दिखाया, उस वेले इस तरीके दे नाल वापरिया। शहद खोल के रखिया गुरां अगे, जद वेखिया होए हैरान पाई। विच शहद कीड़े तुरदे नजर आए, हस गुरु जी बचन सुनान पाई। देनो सिख नू तुसां इनकार कीता, एहो लिहो कसूर पछाण पाई। रसना सिख दी जो गोलक गुरां दिए, जेड़े सिखां नू सिख खुआन पाई। ओ सानू ही पहुंचदा समझ लवो, गुर सिख इको रूप जान पाई। ए सुन के फेरियो पिछां परते, पहुंचे पास कट्टू शाह आन पाई। कर बेनती उस दे चरण पकड़े, कर बेनती उस दे चरण पकड़े, ਸ਼ਹਿਦ ਮੇਵਿਆਂ ਨਾਲ ਰਿਜਾਨ ਪਾਈ, ਸ਼ਹਿਦ ਸ਼ੁੱਧ ਹੋ ਗਿਆ ਕਰਤਾਰ ਸਿੰਘਾ, ਗੁਰਸਿੱਖਾਂ ਦਾ ਮਾਣ ਵਧਾਣ ਪਾਈ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਮਾਨੋ ਕੇ ਖੁਸ਼ੀ ਹੋਈ ਕੱਟੂ ਸ਼ਾਹ ਦੀ, ਤੇ ਸ਼ਹਿਦ ਸ਼ੁੱਧ ਹੋ ਗਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਨੋ ਕੇ ਉਸ ਨੂੰ ਪ੍ਰਵਾਨ ਕੀਤਾ। ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਮਾਨੋ ਕੇ ਸਿੱਖ ਦੀ ਮਹਿਮਾ ਨੂੰ ਵੱਡਾ ਵੜਿਆ। ਇਸੀ ਪ੍ਰਕਾਰ ਬਸੇ ਕਸ਼ਮੀਰ, ਨਿਤ ਆਵਤ ਸੰਗਤ ਕੀ ਪੀਰ। ਗ੍ਰੰਥਾਗਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸੇ ਤਰੀਕੇ ਦੇ ਨਾਲ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਸ਼ਮੀਰ ਦੇ ਇਲਾਕੇ ਦੇ ਵਿੱਚ ਰਹਿ ਰਹੇ ਨੇ। ਬਹੁਤ ਸਾਰੀਆਂ ਸੰਗਤਾਂ ਨਿਤਾ ਪ੍ਰਤੀ ਦਰਸ਼ਨ ਕਰਨ ਦੇ ਵਾਸਤੇ ਆਉਂਦੀਆਂ ਨੇ। ਕਿਤਕ ਦਿਓਸ ਬੀਤੇ ਤਿਸ ਦੇਸ਼, ਨਿਤ ਨੌ ਤਨ ਗੁਰ ਚਰਤ ਵਸ਼ੇਸ਼। ਕਵੀ ਜੀ ਲਿਖਦੇ ਨੇ ਕਿ ਕਾਫੀ ਸਾਰੇ ਦਿਨ ਇਸੇ ਤਰੀਕੇ ਦੇ ਨਾਲ ਉੱਥੇ ਰਹਿੰਦਿਆਂ ਬਤੀਤ ਹੋ ਗਏ ਨੇ। ਨਿਤ ਨਵੇਂ ਤੋਂ ਨਵਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਈ ਚਰਿੱਤਰ ਕਰਦੇ ਨੇ, ਕੋਈ ਕੌਤਕ ਕਰਦੇ ਨੇ। ਅੰਤ ਸਮਾਂ ਬਿਰਦਾ ਕੋ ਆਵਾ, ਤਨ ਤਿਆਗਿਓ ਔਰ ਹਰਖ ਉਪਾਵਾ। ਕਿਉਂਕਿ ਮਾਈ ਭਾਗ ਭਰੀ ਦੇ ਘਰ ਦੇ ਵਿੱਚ ਹੀ ਸਤਿਗੁਰੂ ਜੀ ਠਹਿਰੇ ਹੋਏ ਨੇ, ਔਰ ਇਹ ਮੰਨੋ ਕਿ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਹੈ। ਸ੍ਰੀਨਗਰ ਕਸ਼ਮੀਰ ਦੀ ਰਾਜਧਾਨੀ ਹੈ। ਭਾਵੇਂ ਕਿ ਬਾਰ ਬਾਰ ਕਸ਼ਮੀਰ ਦਾ ਜ਼ਿਕਰ ਆਉਂਦਾ ਹੈ, ਪਰ ਇਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀਨਗਰ ਦੇ ਵਿੱਚ ਠਹਿਰੇ ਹੋਏ ਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਬਿਰਧ ਮਾਈ ਭਾਗ ਭਰੀ ਦਾ ਮਾਨੋ ਕੇ ਅਖੀਰਲਾ ਸਮਾਂ ਆ ਗਿਆ। ਤਨ ਤਿਆਗਿਓ ਔਰ ਹਰਖ ਉਪਾਵਾ, ਮਾਨੋ ਕੇ ਖੁਸ਼ੀ ਦੇ ਨਾਲ ਉਸਨੇ ਆਪਣੇ ਤਨ ਨੂੰ ਤਿਆਗਣ ਦੀ ਚਾਹ ਕੀਤੀ। ਗੁਰ ਕੇ ਨਿਕਟ ਕੁਸ਼ਾਸਨ ਕਰਿਓ, ਨਖਸ਼ਖ ਰੁਚਰ ਸਰੂਪ ਨਿਹਰਿਓ। ਬੜੀ ਉੱਚੀ ਅਵਸਥਾ ਦੀ ਧਾਰਨੀ ਬਣ ਗਈ ਸੀ ਭਾਗ ਭਰੀ, ਇਸ ਕਰਕੇ ਉਸਨੂੰ ਪਤਾ ਲੱਗ ਗਿਆ ਕਿ ਮੇਰੇ ਸਰੀਰ ਦਾ ਅੰਤ ਹੋਣ ਦਾ ਸਮਾਂ ਆ ਗਿਆ ਹੈ। ਇੱਕ ਦਿਨ ਉਸਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕੁਸ਼ਾ ਦੇ ਆਸਨ ਨੂੰ ਵਿਛਾ ਦਿੱਤਾ ਤੇ ਨਾਕਸ਼ਿਕ ਰੁਚਰ ਸਰੂਪ ਨਿਹਾਰਿਓ। ਨੌਵਾਂ ਤੋਂ ਲੈ ਕੇ ਸਿਰ ਤੱਕ ਮਾਨੋ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਦੇਖਿਆ। ਦੇਖਤ ਦੇਖਤ ਸਤਿਗੁਰ ਦੇਹ, ਨਿਕਰੇ ਪ੍ਰਾਣ ਨਿਰਵਾਹ ਸਨੇਹ। ਦੇਖਦਿਆਂ ਦੇਖਦਿਆਂ ਭਾਵ ਕੇ ਸਤਿਗੁਰਾਂ ਦਾ ਦਰਸ਼ਨ ਕਰਦਿਆਂ ਕਰਦਿਆਂ ਉਸ ਮਾਤਾ ਭਾਗ ਭਰੀ ਨੇ ਆਪਣੇ ਪ੍ਰਾਣਾਂ ਨੂੰ ਛੱਡ ਦਿੱਤਾ, ਭਾਵ ਕੇ ਸਰੀਰ ਨੂੰ ਤਿਆਗ ਦਿੱਤਾ। ਕਵੀ ਜੀ ਲਿਖਦੇ ਨੇ ਨਿਕਰੇ ਪ੍ਰਾਣ ਨਿਰਵਾਹ ਸਨੇਹ। ਇਸ ਤੁਕ ਦੇ ਦੋ ਅਰਥ ਲੱਗ ਸਕਦੇ ਨੇ। ਪਹਿਲਾ ਅਰਥ ਤੇ ਇਸ ਤਰ੍ਹਾਂ ਬਣਦਾ ਹੈ ਕਿ ਆਪਣਾ ਪ੍ਰੇਮ ਨਿਰਵਾਹ ਕੇ ਪ੍ਰਾਣ ਨਿਕਲ ਗਏ, ਜਾਂ ਫਿਰ ਦੂਸਰਾ ਇਹਦਾ ਇਸ ਤਰ੍ਹਾਂ ਵੀ ਅਰਥ ਲੱਗ ਸਕਦਾ ਹੈ ਕਿ ਸਤਿਗੁਰਾਂ ਦੇ ਨਾਲ ਪ੍ਰੇਮ ਨਿਭ ਗਿਆ ਤਾਂ ਪ੍ਰਾਣ ਸਰੀਰ ਦੇ ਵਿੱਚੋਂ ਨਿਕਲ ਗਏ।
ਤਨ ਜਨਮ ਬਿਰਦਾ ਕੋ ਕਹਿ, ਜਿਸ ਕੀ ਸਮਤਾ ਜੋਗੀ ਲਹਿ।
ਸਾਰੇ ਦੇ ਸਾਰੇ ਮਾਨੋ ਕੇ ਧਨ ਉਸ ਮਾਤਾ ਦੇ ਜਨਮ ਨੂੰ ਕਹਿੰਦੇ ਨੇ। ਮਾਨੋ ਕੇ ਵੱਡੇ ਵੱਡੇ ਜਿਹੜੇ ਜੋਗੀਸ਼ਵਰ ਨੇ ਉਹ ਵੀ ਇਸ ਦੀ ਸਮਤਾ ਬਰਾਬਰੀ ਕਰ ਨਹੀਂ ਸਕਦੇ।
ਸਤਿਗੁਰ ਕੀ ਆਇਸ ਕੋ ਪਾਏ, ਸਸਕਾਰਨ ਕੋ ਕੀਨ ਉਪਾਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਮਾਤਾ ਦਾ ਸੰਸਕਾਰ ਕੀਤਾ ਜਾਵੇ। ਸਤਿਗੁਰਾਂ ਦੇ ਹੁਕਮ ਨੂੰ ਪਾ ਕੇ ਮਾਨੋ ਕੇ ਸੰਸਕਾਰ ਕਰਨ ਦੀ ਤਿਆਰੀ ਕਰਨ ਲੱਗੇ।
ਸੇਵਾ ਦਾਸ ਆਦਿ ਸਿੱਖ ਸਾਰੇ, ਕਰਤ ਭਜਨ ਕਰ ਕਾਰ ਸੁਧਾਰੇ।
ਸੇਵਾ ਦਾਸ ਮਾਤਾ ਭਾਗ ਭਰੀ ਦਾ ਪੁੱਤਰ ਸੀ, ਉਸ ਸੇਵਾ ਦਾਸ ਦੇ ਨਾਲ ਹੋਰ ਵੀ ਸਤਿਗੁਰਾਂ ਦੇ ਦਾਸ ਲੱਗੇ ਨੇ, ਤੇ ਮਾਨੋ ਕੇ ਸਾਰੀ ਜਿਹੜੀ ਤਿਆਰੀ ਸੀ ਨਾ ਉਹ ਕਰਦਿਆਂ ਕਰਦਿਆਂ ਭਜਨ ਕਰਨ ਲੱਗੇ।
ਯਥਾ ਸ਼ਕਤ ਤੇ ਕੀਨ ਬਿਮਾਨ, ਕੰਧ ਉਠਾਏ ਕਰਿਓ ਪਿਆਨਾ।
ਆਪਣੀ ਵਿੱਤ ਦੇ ਮੁਤਾਬਕ ਸੇਵਾ ਦਾਸ ਨੇ ਇੱਕ ਵਿਮਾਨ ਤਿਆਰ ਕੀਤਾ ਹੈ, ਮਾਨੋ ਕਿ ਸੀੜੀ ਤਿਆਰ ਕੀਤੀ ਹੈ ਜਿਹਦੇ ਉੱਤੇ ਮੁਰਦੇ ਨੂੰ ਪਾ ਕੇ ਲਿਜਾਇਆ ਜਾਂਦਾ ਹੈ। ਵਿੱਤ ਦੇ ਮੁਤਾਬਕ ਉਸਨੇ ਸੀੜੀ ਤਿਆਰ ਕੀਤੀ ਹੈ, ਵਿਮਾਨ ਤਿਆਰ ਕੀਤਾ ਹੈ, ਤੇ ਫਿਰ ਮ੍ਰਿਤਕ ਸਰੀਰ ਨੂੰ ਉਹਦੇ ਉੱਤੇ ਰੱਖਿਆ ਗਿਆ ਤੇ ਫਿਰ ਕੰਧੇ ਲਾ ਕੇ ਸਾਰਿਆਂ ਨੇ ਉਸ ਨੂੰ ਚੁੱਕ ਲਿਆ।
ਧਰੀ ਚਿਖਾ ਪਰ ਪਾਵਕ ਬਾਰੀ ਤਤ ਸ਼ਿਨ ਦੇਹ ਭਸਮ ਕਰ ਡਾਰੀ।
ਫਿਰ ਮਾਤਾ ਦੇ ਮ੍ਰਿਤਕ ਸਰੀਰ ਨੂੰ ਚਿਖਾ ਬਣਾ ਕੇ ਉਹਦੇ ਉੱਤੇ ਰੱਖ ਦਿੱਤਾ ਗਿਆ, ਫਿਰ ਅੱਗ ਬਾਲ ਦਿੱਤੀ ਗਈ ਹੈ। ਕਵੀ ਜੀ ਲਿਖਦੇ ਨੇ ਤਤ ਸ਼ਿਨ ਦੇਹ ਭਸਮ ਕਰ ਡਾਰੀ, ਮਾਨੋ ਕਿ ਛੇਤੀ ਤੋਂ ਛੇਤੀ, ਮਾਨੋ ਕਿ ਸਾਰੀ ਦੀ ਸਾਰੀ ਜਿਹੜੀ ਦੇਹ ਸੀ ਨਾ ਉਹ ਭਸਮ ਦੇ ਸਵਾਹ ਦੀ ਢੇਰੀ ਬਣ ਗਈ।
ਜਬ ਤਨ ਜਰਿਓ ਪਾਇਓ ਨਵ ਲਾਲ ਪੇਖ ਸਭ ਅਚਰਜ ਕਰਿਓ ਬੇਸਾਲ।
ਮਾਨੋ ਕਿ ਜਦੋਂ ਹੀ ਉਹਦਾ ਸੰਸਕਾਰ ਹੋਇਆ ਉਸੇ ਵੇਲੇ ਜਿਹੜਾ ਆਕਾਸ਼ ਸੀ ਨਾ ਉਹ ਮਾਨੋ ਕਿ ਲਾਲ ਰੰਗ ਦਾ ਹੋ ਗਿਆ। ਲਾਲ ਰੰਗ ਦੇ ਆਕਾਸ਼ ਨੂੰ ਦੇਖ ਕੇ ਸਾਰੇ ਦੇ ਸਾਰੇ ਬਹੁਤ ਹੀ ਜ਼ਿਆਦਾ ਹੈਰਾਨ ਹੋਏ।
ਮਨ ਨਖਚੋ ਇੱਕ ਆਏ ਬਿਮਾਨ ਸੁਰ ਸਰੂਪ ਹੋਈ ਚੜੀ ਸੁਜਾਨ।
ਆਕਾਸ਼ ਮੰਡਲ ਦੇ ਵਿੱਚੋਂ ਮਾਨੋ ਕਿ ਹੀਰੇ ਮੋਤੀਆਂ ਮਣੀਆਂ ਦੇ ਨਾਲ ਖਚਤ ਇੱਕ ਵਿਮਾਨ ਆਇਆ ਹੈ। ਉਸ ਵਿਮਾਨ ਦੇ ਵਿੱਚ ਮਾਤਾ ਭਾਗ ਪਰੀ ਦੀ ਜੀਵ ਆਤਮਾ ਮਾਨੋ ਕਿ ਦੇਵਤਿਆਂ ਵਾਲਾ ਸਰੂਪ ਧਾਰਨ ਕਰਕੇ ਚੜ ਗਏ।
ਦੇਵ ਸਰੂਪ ਬੇਬੂਖਣ ਬਸਨ ਮੰਦ ਮੰਦ ਸੁੰਦਰ ਮੁਖ ਹਸਨ।
ਦਿਵ ਸਰੂਪ ਹੋ ਗਿਆ ਹੈ ਜੀਵ ਆਤਮਾ ਦਾ, ਮਾਨੋ ਕਿ ਗਹਿਣਿਆਂ ਤੇ ਕੱਪੜਿਆਂ ਦੇ ਨਾਲ ਬੜੀ ਸ਼ਿੰਗਾਰੀ ਹੋਈ ਹੈ। ਹੌਲੀ ਹੌਲੀ ਉਹ ਮੁਸਕਰਾ ਰਹੀ ਹੈ ਔਰ ਵਿਮਾਨ ਦੇ ਵਿੱਚ ਇਸੇ ਤਰ੍ਹਾਂ ਚੜ ਗਈ।
ਸਾਗਰੇ ਲੋਕ ਉਲੰਘਤ ਗਈ ਸਤਿਗੁਰ ਪੁਰ ਕੋ ਪ੍ਰਾਪਤ ਭਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਾਰਿਆਂ ਲੋਕਾਂ ਨੂੰ ਉਲੰਘਦੀ ਹੋਈ ਗਈ। ਇੱਥੇ ਲੋਕਾਂ ਤੋਂ ਭਾਵ ਕੋਈ ਦੁਨੀਆਂ ਨਹੀਂ ਹੈ, ਕਿਉਂਕਿ ਆਕਾਸ਼ ਮੰਡਲ ਦੇ ਵਿੱਚ ਵੀ ਵਿਦਵਾਨਾਂ ਦੇ ਅਨੁਸਾਰ ਕਈ ਲੋਕ ਨੇ, ਕੋਈ ਇੰਦਰ ਲੋਕ ਹੈ, ਕੋਈ ਬ੍ਰਹਮ ਲੋਕ ਹੈ। ਇਸ ਤਰ੍ਹਾਂ ਮੰਨੋ ਕਿ ਉਹ ਜਿਹੜੇ ਦੇਵਤਿਆਂ ਦੇ ਲੋਕ ਨੇ, ਦੇਵਤਿਆਂ ਦੀਆਂ ਜਿਹੜੀਆਂ ਪੁਰੀਆਂ ਨੇ ਉਹਨਾਂ ਤੋਂ ਉੱਤੇ ਉੱਤੇ ਸਾਰਿਆਂ ਨੂੰ ਲੰਘਦੀ ਹੋਈ ਚਲੀ ਗਈ ਹੈ। ਸਤਿਗੁਰ ਪੁਰ ਕੋ ਪ੍ਰਾਪਤ ਪਈ, ਜਿਹੜੀ ਸਤਿਗੁਰੂ ਦੀ ਪੁਰੀ ਹੈ, ਜਿਹੜੀ ਸਤਿਗੁਰਾਂ ਦੀ ਪੁਰੀ ਹੈ, ਉੱਥੇ ਮਾਨੋ ਕੇ ਜਾ ਪਹੁੰਚੀ ਹੈ, ਜਿਹਨੂੰ ਆਮ ਤੌਰ 'ਤੇ ਆਪਾਂ ਕਹਿ ਦਿੰਦੇ ਹਾਂ ਸੱਚਖੰਡ। ਇਸ ਤਰੀਕੇ ਦੇ ਨਾਲ ਉਸ ਵੇਲੇ ਮਾਤਾ ਨੇ ਸਰੀਰ ਨੂੰ ਛੱਡਿਆ ਅਤੇ ਗੁਰਾਂ ਦੀ ਪੁਰੀ ਦੇ ਵਿੱਚ ਪਹੁੰਚ ਗਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਨੂੰ 2-4 ਸਤਰਾਂ ਦੇ ਵਿੱਚ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਾਤਾ ਨੇ ਜਾਮਾ ਪਹਿਨਾਇਆ ਅਤੇ ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੇਖਦਿਆਂ ਵੇਖਦਿਆਂ ਉਹ ਸਵਰਗ ਨੂੰ ਸਧਾਰੀ ਪਾਵ ਕੇ ਉਹ ਚੜ੍ਹਾਈ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਖਿਆ ਔਰ ਇਸ ਤਰ੍ਹਾਂ ਅੱਗੋਂ ਹੋਇਆ।
ਸਾਡੇ ਵਾਸਤੇ ਜਾਮਾ ਸੁਆਇਆ ਜਿਹੜਾ ਦੇ ਪਹਿਨੀਏ ਚੱਬ ਲਿਆਏ ਮਾਈ। ਸਤਿਗੁਰੂ ਜੀ ਵੇਖ ਕੇ ਖੁਸ਼ ਹੋਏ ਹੱਥੀ ਆਪਣਾ ਜਾਮਾ ਪਹਿਨਾਏ ਮਾਈ। ਪੂਰੀ ਹੋਈ ਪ੍ਰਤਗਿਆ ਧਾਰੀ ਹੋਈ ਵਿੱਚ ਖੁਸ਼ੀ ਨਾ ਮੂਲੋਂ ਸਮਾਏ ਮਾਈ। ਅੰਤ ਸਮਾਂ ਹੈਸੀ ਪੁੱਜਾ ਆਏ ਨੇੜੇ ਗੁਰ ਚਰਨੀ ਸੁਰਤ ਟਿਕਾਏ ਮਾਈ। ਦਰਸ਼ਨ ਕਰਦੀ ਜੋਤ ਵਿੱਚ ਲੀਨ ਹੋ ਗਈ, ਦਰਸ਼ਨ ਕਰਦੀ ਜੋਤ ਵਿੱਚ ਲੀਨ ਹੋ ਗਈ। ਸੱਪ ਕੁੰਜ ਵਾਂਗੂ ਦੇ ਤਜਾਏ ਮਾਈ। ਗੁਰਪੁਰੀ ਨੂੰ ਗਈ ਕਰਤਾਰ ਸਿੰਘਾ ਵੱਡੇ ਯੋਗੀਆਂ ਦੀ ਗਤੇ ਪਾਈ ਮਾਈ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਮਾਨੋ ਵੱਡੇ ਯੋਗੀਆਂ ਦੀ ਗਤੀ ਨੂੰ ਪ੍ਰਾਪਤ ਕੀਤਾ ਤੇ ਸਤਿਗੁਰਾਂ ਦੀ ਪੁਰੀ ਦੇ ਵਿੱਚ ਇਸ ਤਰੀਕੇ ਦੇ ਨਾਲ ਪਹੁੰਚ ਗਈ।
ਅਨਕ ਦੇਵ ਗਣ ਸਾਦਰ ਸਾਥ ਪਹੁੰਚਾਈ ਜੋਰਤ ਜੁਗ ਹਾਥ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅਨੇਕਾਂ ਹੀ ਦੇਵਤਿਆਂ ਨੇ, ਗੰਧਰਵਾਂ ਨੇ ਬੜੇ ਸਤਿਕਾਰ ਦੇ ਨਾਲ ਮਾਨੋ ਕਿ ਉਸ ਜਗ੍ਹਾ ਦੇ ਉੱਤੇ ਮਾਤਾ ਦੀ ਜੋਤ ਨੂੰ ਪਹੁੰਚਾਇਆ।
ਜੈ ਜੈ ਕਰਤ ਛੋਰ ਮੋਰ ਆਇਸ ਉੱਤਮ ਮਹਿਮਾ ਤਿਸ ਕੀ ਗਾਇਸ।
ਜੈ ਜੈ ਕਰਦੇ ਹੋਏ ਮਾਨੋ ਕਿ ਸੱਚਖੰਡ ਦੇ ਵਿੱਚ ਉਸ ਜੀਵ ਆਤਮਾ ਨੂੰ ਪਹੁੰਚਾ ਕੇ ਆਏ ਨੇ। ਸਾਰਿਆਂ ਤੋਂ ਵੱਡੀ ਜਿਹੜੀ ਉੱਤਮ ਮਹਿਮਾ ਸੀ ਨਾ ਉਹਨਾਂ ਸਾਰਿਆਂ ਦੇਵਤਿਆਂ ਨੇ ਗਾਇਨ ਕੀਤੀ। ਗੁਰ ਪਗ ਪੰਕਜ ਪ੍ਰੇਮ ਬਿਸਾਲਾ ਤਿਸ ਤੇ ਅਸ ਪਦ ਲਹਿ ਤਤ ਕਲਾ। ਕਵੀ ਜੀ ਲਿਖਦੇ ਨੇ ਕਿ ਗੁਰੂ ਦੇ ਚਰਨ ਕਮਲਾਂ ਦੇ ਨਾਲ ਵੱਡਾ ਪ੍ਰੇਮ ਸੀ, ਇਸੇ ਕਰਕੇ ਮੰਨੋ ਕਿ ਉਸਨੂੰ ਐਸੀ ਵੱਡੀ ਪਦਵੀ ਦੀ ਪ੍ਰਾਪਤੀ ਹੋਈ। ਤਪ ਜਪ ਦਾਨ ਜਗ ਨਹੀਂ ਕੀਨਾ, ਗੁਰੂ ਪ੍ਰੇਮ ਤੇ ਸ਼ੁਭ ਗਤ ਲੀਨਾ। ਕਵੀ ਜੀ ਲਿਖਦੇ ਨੇ ਕੋਈ ਤਪ ਨਹੀਂ ਸੀ ਕੀਤਾ, ਕੋਈ ਜਪ ਨਹੀਂ ਸੀ ਕੀਤਾ, ਕੋਈ ਦਾਨ ਨਹੀਂ ਸੀ ਕੀਤਾ, ਮਾਤਾ ਭਾਗ ਪਰੀ ਨੇ ਕੋਈ ਵੱਡਾ ਜਗ ਨਹੀਂ ਸੀ ਕੀਤਾ, ਕੀਤਾ ਸਿਰਫ ਇੱਕੋ ਕੰਮ ਸੀ, ਗੁਰੂ ਪ੍ਰੇਮ ਤੇ ਸ਼ੁਭ ਗਤ ਲੀਨਾ। ਪ੍ਰੇਮ ਕੀਤਾ ਸੀ ਸਤਿਗੁਰਾਂ ਦੇ ਨਾਲ, ਇਸੇ ਕਰਕੇ ਮੰਨੋ ਕਿ ਉਸਨੂੰ ਵੱਡੀ ਪਦਵੀ ਦੀ ਪ੍ਰਾਪਤੀ ਹੋਈ। ਕਵੀ ਜੀ ਲਿਖਦੇ ਨੇ ਕਲ ਮੈਂ ਮਾਨਵ ਆਸ ਸ੍ਰੀ ਗੁਰ ਕੋ ਸੇਵੈ ਜੇ ਨਾ ਪ੍ਰੇਮ ਕਰ ਹੋਰ ਕੋ। ਕਲਯੁਗ ਦੇ ਵਿੱਚ ਮੰਨੋ ਕਿ ਜਿਹੜੇ ਮਨੁੱਖ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰੇਮ ਨਹੀਂ ਕਰਦੇ ਹਿਰਦੇ ਤੋਂ ਤੇ ਨਹੀਂ ਸਤਿਗੁਰਾਂ ਦੀ ਸੇਵਾ ਕਰਦੇ।
ਭਾਗਹੀਨ ਤਿੰਨ ਤੇ ਕੋ ਪਰੈ ਆਸ ਸੁਖੈਨ ਜੇ ਕਾਜ ਨਾ ਕਰੈ।
ਕਵੀ ਜੀ ਲਿਖਦੇ ਨੇ ਕਿ ਐਸੇ ਮਨੁੱਖ ਮਾਨੋ ਕਿ ਭਾਗਾਂ ਤੋਂ ਹੀਣੇ ਹੋਣਗੇ, ਜਿਹੜੇ ਕਿ ਮਾਨੋ ਕਿ ਇੰਨਾ ਛੋਟਾ ਕੰਮ ਵੀ ਗੁਰੂ ਦੇ ਵਾਸਤੇ ਕਰ ਨਹੀਂ ਸਕਦੇ। ਆਸ ਸੁਖੇਣ ਜੇ ਕਾਜ ਨਾ ਕਰੇ, ਐਸਾ ਸੌਖਾ ਕੰਮ ਜੇਕਰ ਫੇਰ ਵੀ ਮਨੁੱਖ ਨਾ ਕਰਨ ਤੇ ਮਾਨੋ ਕਿ ਉਹਨਾਂ ਦੇ ਖੋਟੇ ਭਾਗ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਸਾਰਿਆਂ ਦੇ ਉੱਤੇ ਇਹ ਕਿਰਪਾ ਕਰਨ ਕਿ ਅਸੀਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਐਸਾ ਪ੍ਰੇਮ ਕਰ ਸਕੀਏ ਕਿ ਜਿਹੜਾ ਸਾਡਾ ਪ੍ਰੇਮ ਤੋੜ ਨਿਭੇ। ਕਵੀ ਜੀ ਲਿਖਦੇ ਨੇ ਕਿ ਮਾਨਵਾਂ ਨੂੰ ਮਨੁੱਖਾਂ ਨੂੰ ਚਾਹੀਦਾ ਕਿ ਜੇਕਰ ਐਸਾ ਸਤਿਗੁਰੂ ਮਿਲਿਆ ਹੋਵੇ ਉਹਦੇ ਨਾਲ ਪ੍ਰੇਮ ਕੀਤਾ ਜਾਵੇ, ਜਿੰਨਾ ਹੋ ਸਕੇ ਉਹਦੀ ਸੇਵਾ ਕੀਤੀ ਜਾਵੇ। ਸਤਿਗੁਰੂ ਜੀ ਕਰਨ ਕਿਰਪਾ ਤੇ ਅਸੀਂ ਕਵੀ ਜੀ ਦੇ ਇਹਨਾਂ ਲਿਖੇ ਹੋਏ ਬਚਨਾਂ ਨੂੰ ਸਾਰ ਕਰ ਸਕੀਏ, ਸਾਰਥਕ ਕਰ ਸਕੀਏ, ਸਫਲ ਕਰ ਸਕੀਏ। ਕਵੀ ਜੀ ਨੇ ਬਾਰ ਬਾਰ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਖੋਟੇ ਭਾਗਾਂ ਵਾਲੇ ਉਹ ਮਨੁੱਖ ਹੋਣਗੇ ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੋਵੇਗੀ ਤੇ ਤਾਂ ਵੀ ਮਾਨੋ ਕਿ ਇੰਨਾ ਸੌਖਾ ਉਹ ਕੰਮ ਨਾ ਕਰ ਸਕਣਗੇ।
ਬੜ ਪੁੰਨਣ ਕੋ ਜੇ ਫਲ ਹੋਈ ਤੋ ਅਸ ਸਤਿਗੁਰ ਪ੍ਰਾਪਤ ਹੋਈ।
ਅੱਗੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਨੋ ਬਹੁਤ ਵੱਡੇ ਪੁੰਨ ਜੇਕਰ ਮਨੁੱਖ ਨੇ ਕੀਤੇ ਹੋਣ ਤਾਂ ਮਾਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪ੍ਰਾਪਤੀ ਹੁੰਦੀ ਹੈ। ਤੇ ਆਪਾਂ ਆਪਣੇ ਮਨਾਂ ਦੇ ਵਿੱਚ ਸਾਰੇ ਸਮਝ ਲਈਏ ਕਿ ਪਹਿਲੇ ਬਹੁਤ ਵੱਡੇ ਜ਼ਿਆਦਾ ਅਸੀਂ ਪੁੰਨ ਕੀਤੇ ਨੇ ਤਾਂ ਹੀ ਸਾਨੂੰ ਸਤਿਗੁਰਾਂ ਦੀ ਪ੍ਰਾਪਤੀ ਹੋਈ ਹੈ। ਤੇ ਜੇਕਰ ਸਤਿਗੁਰਾਂ ਦੀ ਪ੍ਰਾਪਤੀ ਹੋਈ ਹੈ ਤੇ ਮਾਨੋ ਕਿ ਇਸ ਨੂੰ ਸਾਰਥਕ ਕਰੀਏ, ਇਸ ਮਨੁੱਖਾ ਦੇਹ ਨੂੰ ਸਫਲ ਕਰੀਏ। ਕਵੀ ਜੀ ਨੇ ਲਿਖਿਆ ਹੈ ਕਿ ਬਹੁਤ ਵੱਡੇ ਜੇਕਰ ਪੁੰਨ ਕੀਤੇ ਹੋਣ ਤਾਂ ਉਹਨਾਂ ਪੁੰਨਾਂ ਦਾ ਫਲ ਮਿਲਦਾ ਹੈ, ਸਤਿਗੁਰ ਪ੍ਰਾਪਤ ਹੋਏ, ਸਤਿਗੁਰੂ ਦੀ ਪ੍ਰਾਪਤੀ ਹੁੰਦੀ।
ਦੂਰ ਉਲੰਘੇ ਬਿਖਮ ਪਹਾੜ ਦੀਨ ਸਦਰਸ਼ਨ ਸਦਨ ਮਜਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਖੋ ਮਾਈ ਦੇ ਪ੍ਰੇਮ ਨੂੰ ਜਾਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵੱਡੇ ਰਸਤੇ ਨੂੰ ਤੈਅ ਕੀਤਾ, ਜਿਹੜਾ ਰਸਤਾ ਕੋਈ ਪੱਧਰਾ ਨਹੀਂ ਸੀ, ਪਹਾੜਾਂ ਦੇ ਵਿੱਚ ਦੀ ਲੰਘਦੇ ਹੋਏ ਮਾਨੋ ਕੇ ਦਰਸ਼ਨ ਦਿੱਤਾ ਆਣ ਕੇ ਮਾਈ ਦੇ ਘਰ ਦੇ ਵਿੱਚ।
ਨਿਜ ਹਜ਼ੂਰ ਹੋਏ ਤਨ ਤਜਵਾਏ ਅਚਲੋ ਤਮ ਪਦ ਦਈ ਪੁਜਾਏ।
ਮਾਨੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਦੇ ਵਿੱਚ ਉਹਨੇ ਆਪਣੇ ਸਰੀਰ ਨੂੰ ਛੱਡਿਆ, ਅਚਲੋ ਤਮ ਪਦ ਪਈ ਦਈ ਪੁਚਾਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਮਾਈ ਦੇ ਉੱਤੇ ਐਸੀ ਕਿਰਪਾ ਕੀਤੀ ਕਿ ਅਟਲ ਤੇ ਉੱਤਮ ਪਦਵੀ ਦੇ ਉੱਤੇ ਉਹਨੂੰ ਪੁਚਾ ਦਿੱਤਾ।
ਅਸ ਕਿਰਪਾਲ ਗੁਰ ਪ੍ਰਭੂ ਵਿਸਾਲ ਸਿਮਰੋ ਮਨ ਤਜ ਅਪਰ ਜੰਜਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸਾ ਕਿਰਪਾਲੂ ਸਤਿਗੁਰੂ ਹੁੰਦਾ ਹੈ, ਪ੍ਰਭੂ ਵਿਸ਼ਾਲ ਹੁੰਦਾ ਹੈ, ਇਸ ਕਰਕੇ ਹੇ ਸਰੋਤਾ ਜਨੋ ਸਿਮਰੋ ਮਨ ਤਜ ਅਪਰ ਜੰਜਾਲ। ਉਸ ਗੁਰੂ ਨੂੰ ਯਾਦ ਕਰੋ, ਉਹਦਾ ਸਿਮਰਨ ਕਰੋ, ਹੋਰ ਸਾਰੇ ਦੁਨੀਆਂ ਦੇ ਧੰਦਿਆਂ ਨੂੰ ਜੰਜਾਲਾਂ ਨੂੰ ਮੁਕਾ ਦੇ।
ਕਰੋ ਆਰਾਧਨ ਪ੍ਰੇਮੀ ਹੋਏ ਜੀਵਤ ਨਹੀਂ ਬਿਸਰਾਵੋ ਸੋਏ।
ਕਵੀ ਜੀ ਕਹਿੰਦੇ ਨੇ ਉਸਦੀ ਆਰਾਧਨਾ ਕਰੋ, ਉਸ ਦੇ ਨਾਲ ਜਿੰਨਾ ਹੋ ਸਕੇ ਗੁਰੂ ਦੇ ਨਾਲ ਪ੍ਰੇਮ ਕਰੋ, ਜੀਂਦੇ ਨਹੀਂ ਵਿਸਾਰੋ ਸੋਏ। ਮਾਨੋ ਕਿ ਕਮ ਸੇ ਕਮ ਆਪਣੇ ਜਿਉਂਦਿਆਂ ਤੱਕ ਉਸ ਨੂੰ ਕਦੇ ਨਾ ਵਿਸਾਰੋ, ਕਦੇ ਨਾ ਭੁੱਲੋ। इस प्रकार सत गुर तह बासे सिखण के कर कारज रासे। कवि जी लिखते ने कि इस तरीके दे नाल सतगुरु हरगोबिंद सच्चे पातशाह जी उत्थे वसे ने सिखां दे मानो के सारे कारज राज कीते पूरे कीते। बहु दासन को करियो प्रकाशु संसै जुत अग्ञान बिनाशु। मानो के बहुते सारे दासां दे उत्ते सतगुरु सच्चे पातशाह जी ने कृपा कीती, उन्हां नूं ज्ञान दा प्रकाश बख्शिया है, ते जिहड़े अग्ञान दे संसे ने ना उन्हां नूं दूर कीता। श्री मुख ते आग्या तब करी सेवादार आए तिस करी। उस वेले सतगुरु हरगोबिंद सच्चे पातशाह जी ने हुक्म कीता के माई दे पुत्र सेवादास नूं मेरे हजूर पेश करो। सेवादास सतगुरां दे कोल आया है, हाथ जोड़ के सतगुरां दे अगे खलो गया। सत संगत को देहो या हारा भोजन करो रुचर अनेक प्रकारा। सतगुरु हरगोबिंद सच्चे पातशाह जी ने सेवादास नूं हुक्म कीता है। सतगुरु सच्चे पातशाह जी कहिंदे ने कि बहुत प्रकार दा वधिया जिहड़ा भोजन है वह तैयार करो और सारयां नूं मानो के अनेक प्रकार दा बना के छकाओ। तत छिन सब वस्तु अनवाए सेवादास करी समुदाए। तत छिन ही मानो के सारियां चीजां नूं सेवादास ने लिया है और मानो के फिर सेवादास ने सारा भोजन तैयार करवाया। जग करियो संगत मुख पायो जिस जस चाहियो सो तस ते सिखायो। बहुत वड्डा सेवादास ने जग कीता, लंगर कीता और मानो के संगत नूं ओ लंगर खवाया। जिस तरह की किसी की रुचि सी मानो कि उस रुचि के मुताबिक हर एक पकवान तैयार सी। इस करके रुचि के मुताबिक जड़ा जो चाहता सी उन्हों उही शकन दे वास्ते मिले।
देख प्रसन्न पाए गुरदेव सेवा दास लाए निज सेव।
मानो के सेवादास नूं सतगुरु सच्चे पातशाह जी ने सेवा दे उत्ते लाया ते उस दी कीती हुई सेवा नूं देख के सतगुरु हरगोबिंद सच्चे पातशाह जी बड़े प्रसन्न होए, बड़े खुश होए।
करियो मसंद देश तिस केरा गुरु दरब संचै सो कनेरा।
सतगुरु हरगोबिंद सच्चे पातशाह जी ने सेवादास दे उत्ते वड्डी कृपा कीती कि उस इलाके दा वड्डा मसंद सेवादास नूं बना दिता। गुरु दरब संचै सो कनेरा ते मानो के गुरु दी उगराही जिहड़ी है ना उह संगता दे कोलों इकट्ठी करन लगा सेवादास, क्योंकि मसंद बन गया। पुराने समय दे विच सतगुरु सच्चे पातशाह जी इस तरह मसंद थाप देंदे सन। जिहड़े मसंदां दा इही कम हुंदा सी कि संगतां दे कोलों गुरु घर दी उगराही इकट्ठी करनी और इस तों इलावा संगतां नूं प्रेर के सतगुरां दे दर्शनां दे वास्ते लै के आउणा।
देग चलावण लग्यो तहां धर्म साल रच संगत महा।
इस तों बाद सतगुरां दे निमित मानो के लंगर सेवादास चलाउण लगा। धर्मशाल रच संगत महा। इस तों इलावा उसने अपने इलाके दे विच धर्मशाला भी बनवाई।
अपर जित कतन संचै होहे सतगुर टिग पहुंचावै सोए।
संगतां दे कोलों सेवादास धन दी उगराही करदा है, उस उगराही दे नाल मानो के वड्डा लंगर चलाउंदा है, पर जेकर फिर भी गुरु जी दी माया वध जावे ते फिर सतगुरु हरगोबिंद सच्चे पातशाह जी दे कोल पहुंचा देंदा।
इस बिद को मसंद कर पारी श्री हर गोबिंद कीनस त्यारी।
ग्रंथाकार भाई संतोख सिंह जी लिखदे ने इस तरीके दे नाल सेवादास नूं उस इलाके दा मसंद बनाया ते फिर सतगुरु सच्चे पातशाह जी ने उत्थों जाण दी तैयारी कीती।
चलियो चहन निज देश मजारा बलि विशाल प्रताप उदारा।
ग्रंथाकार भाई संतोख सिंह जी लिखदे ने ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੰਨੋ ਕਿ ਆਪਣੇ ਦੇਸ਼ ਦੇ ਵਿੱਚ ਵਾਪਸ ਆਉਣਾ ਚਾਹੁੰਦੇ ਨੇ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਡੇ ਬਲੀ ਨੇ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਡੇ ਨੇ, ਜਿਨ੍ਹਾਂ ਦਾ ਪ੍ਰਤਾਪ ਬਹੁਤ ਵੱਡਾ ਹੈ, ਉਹਨਾਂ ਸਤਿਗੁਰਾਂ ਨੇ ਮੰਨੋ ਕਿ ਵਾਪਸ ਆਉਣ ਦੀ ਤਿਆਰੀ ਕੀਤੀ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਅਧਿਆਇ ਦੀ ਸਮਾਪਤੀ ਕੀਤੀ ਹੈ, ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸੁਣ ਸਤਿਗੁਰ ਕੇ ਗਵਨ ਕੋ ਸਿੱਖ ਸੰਗਤ ਸਮੁਦਾਏ, ਫਲ ਮਧੁਰੇ ਬਹੁ ਭਾਂਤ ਕੇ ਪੰਥ ਹੇਤ ਦੇ ਲਿਆਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਵਾਪਸ ਜਾਣ ਲੱਗੇ ਨੇ, ਫਿਰ ਬਹੁਤ ਸਾਰੇ ਸੰਗਤਾਂ ਨੇ ਮਿੱਠੇ ਜਿਹੜੇ ਫਲ ਸੀ ਨਾ, ਉਹ ਲਿਆ ਕੇ ਰਸਤੇ ਦੇ ਵਿੱਚ ਖਾਣ ਦੇ ਵਾਸਤੇ ਸਤਿਗੁਰਾਂ ਨੂੰ ਅਰਪਣ ਕੀਤੇ। ਮਨੋ ਕਾਮਨਾ ਸਭ ਨੇ ਪਾਈ, ਕਿਰਪਾ ਦ੍ਰਿਸ਼ਟ ਪਿੱਖ ਸਿੱਖ ਸਮੁਦਾਈ। ਮਨੋ ਕਾਮਨਾ ਹਰ ਇੱਕ ਦੀ ਮੰਨੋ ਕੇ ਪ੍ਰਾਪਤ ਹੋਈ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਮੰਨੋ ਕੇ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ, ਮਿਹਰ ਦੀ ਨਜ਼ਰ ਦੇ ਨਾਲ ਤੱਕਿਆ। ਸਿਰੇ ਪਾਓ ਮੁਖੀਆਂ ਕੋ ਦੀਨੇ, ਨਿਜ ਨਿਜ ਸਦਨ ਬਿਸਰਜਣ ਕਿਨੇ। ਜਿਹੜੇ ਮੁਖੀ ਸਿੱਖ ਸਨ ਉਹਨਾਂ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਿਰੋਪੇ ਦਿੱਤੇ ਨੇ, ਤੇ ਫਿਰ ਮੰਨੋ ਕੇ ਆਪੋ ਆਪਣੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਵਿਦਾ ਕੀਤਾ। ਜਥਾ ਜੋਗ ਸਭ ਹਣ ਸੋ ਕਰਕੇ ਗਮਨੇ ਸਤਿਗੁਰ ਹੈ ਪਰ ਚਰਕੇ। ਕਵੀ ਜੀ ਲਿਖਦੇ ਨੇ ਕਿ ਜਥਾ ਯੋਗ ਸਾਰਿਆਂ ਨੂੰ ਵਿਦਾ ਕਰਕੇ ਤੇ ਸਾਰਿਆਂ ਤੋਂ ਵਿਦਾਇਗੀ ਲੈ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਸਵਾਰੀ ਕੀਤੀ ਹੈ ਤੇ ਫਿਰ ਅੱਗੇ ਚੱਲ ਪਏ।
ਜਹ ਬਾਵਨ ਹੋਏ ਅਵਤਾਰ, ਅਦਿੱਤੀ ਕਸ਼ਯਪ ਸਦਨ ਮਜਾਰ।
ਕਵੀ ਜੀ ਲਿਖਦੇ ਨੇ ਕਿ ਜਿੱਥੇ ਮੰਨੋ ਕਿ 52 ਅਵਤਾਰ ਨੇ ਅਵਤਾਰ ਨੂੰ ਧਾਰਨ ਕੀਤਾ, ਅਦਿੱਤੀ ਤੇ ਕਸ਼ਯਪ ਜਿਹੜੇ ਕਿ ਦੋਵੇਂ ਜੀ ਸਨ, ਇਹਨਾਂ ਦੋਵਾਂ ਦਾ ਪੁੱਤਰ ਮੰਨਿਆ ਜਾਂਦਾ ਹੈ 52 ਅਵਤਾਰ ਨੂੰ, ਜਿਸ 52 ਅਵਤਾਰ ਨੇ ਸਤਯੁਗ ਦੇ ਵਿੱਚ ਅਵਤਾਰ ਨੂੰ ਧਾਰਨ ਕੀਤਾ ਤੇ ਬਲ ਰਾਜੇ ਨੂੰ ਛਲਿਆ। ਇਹ ਉਸ 52 ਅਵਤਾਰ ਦੀ ਗੱਲ ਕਰ ਰਹੇ ਨੇ ਜੋ ਸਤਯੁਗ ਦੇ ਵਿੱਚ ਹੋਇਆ। ਕਵੀ ਜੀ ਲਿਖਦੇ ਨੇ ਕਿ ਅਦਿੱਤੀ ਤੇ ਕਸ਼ਯਪ ਦੇ ਘਰ ਦੇ ਵਿੱਚ 52 ਅਵਤਾਰ ਨੇ ਅਵਤਾਰ ਨੂੰ ਧਾਰਨ ਕੀਤਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਜਗ੍ਹਾ ਤੇ ਪਹੁੰਚੇ।
12 ਮੂਲਾ ਪੁਰੀ ਕੋ ਨਾਮ, ਤਿਸ ਥਲ ਮੈਂ ਰਿਖੀ ਬਰ ਕੋ ਧਾਮ।
12 ਮੂਲਾ ਜਗ੍ਹਾ ਦਾ ਨਾਮ ਹੈ ਜਿੱਥੇ ਕਿ ਮਾਨੋ ਅਦਿੱਤੀ ਤੇ ਕਸ਼ਯਪ ਕਦੇ ਕਿਸੇ ਸਤਯੁਗ ਦੇ ਸਮੇਂ ਦੇ ਵਿੱਚ ਰਿਹਾ ਕਰਦੇ ਸਨ ਤੇ ਉਹਨਾਂ ਦੇ ਘਰ ਦੇ ਵਿੱਚ ਹੀ 52 ਅਵਤਾਰ ਹੋਇਆ।
ਬੜ ਕਸ਼ਮੀਰ ਦੇਸ਼ ਜਹਤੀ ਕਾ, ਕਸ਼ਯਪ ਕੀਨ ਬਸਾਵਣ ਨਿਕਾ।
ਇਸ ਤੋਂ ਇਲਾਵਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਹ ਵੀ ਦੱਸਦੇ ਨੇ ਕਿ ਸਾਰੇ ਦਾ ਸਾਰਾ ਜਿਹੜਾ ਕਸ਼ਮੀਰ ਇਲਾਕਾ ਹੈ ਨਾ, ਇਹ ਕਸ਼ਯਪ ਰਿਸ਼ੀ ਨੇ ਹੀ ਵਸਾਇਆ ਸੀ।
ਤਾਹਾਂ ਆਏ ਉਤਰੇ ਗੁਰ ਪੂਰੇ, ਬਹੁ ਦਿਸ਼ ਮੇ ਪਰਬਤ ਥਲ ਰੂਰੇ।
ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ 12 ਮੂਲਾ ਨਾਂ ਦੀ ਜਗ੍ਹਾ ਦੇ ਉੱਤੇ ਪਹੁੰਚੇ ਨੇ, ਜਿੱਥੇ ਮੰਨੋ ਕਿ 4 ਚੁਫੇਰੇ ਬਹੁਤ ਉੱਚੇ ਉੱਚੇ ਤੇ ਵਧੀਆ ਸੁੰਦਰ ਪਹਾੜ ਨੇ।
12 ਮੂਲੇ ਮੈਂ ਸਿੱਖ ਜੇਤੇ, ਸੁਣ ਸਤਿਗੁਰ ਟਿਗ ਪਹੁੰਚੇ ਤੇ।
12 ਮੂਲਾਂ ਦੇ ਵਿੱਚ ਜਿੰਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਰਹਿੰਦੇ ਸਨ, ਸਾਰੇ ਦੇ ਸਾਰੇ ਮੰਨੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਉੱਥੇ ਪਹੁੰਚੇ।
ਸਰਬ ਭਾਂਤ ਕਰ ਸੇਵ ਮਹਾਨੀ, ਪੂਰੀ ਭਈ ਜੋ ਬਾਂਛਾ ਠਾਨੀ।
ਸਰਬ ਭਾਂਤ ਕਰ ਸੇਵ ਮਹਾਨੀ, ਉੱਥੋਂ ਦੇ ਰਹਿਣ ਵਾਲਿਆਂ ਸਿੱਖਾਂ ਨੇ ਮੰਨੋ ਕਿ ਹਰ ਇੱਕ ਪ੍ਰਕਾਰ ਦੀ ਸਤਿਗੁਰਾਂ ਦੀ ਸੇਵਾ ਕੀਤੀ ਤੇ ਮਨ ਦੀਆਂ ਜਿਹੜੀਆਂ ਭਾਵਨਾਵਾਂ ਸਨ ਉਹ ਸਾਰਿਆਂ ਦੀਆਂ ਗੁਰੂ ਜੀ ਦੀ ਕਿਰਪਾ ਦੇ ਨਾਲ ਪੂਰੀਆਂ ਹੋਈਆਂ।
ਗੁਰ ਮਤ ਕੋ ਦੇ ਕਰ ਉਪਦੇਸ਼ਾ, ਗਾਢੀ ਸਿੱਖੀ ਕੀਨ ਵਿਸ਼ੇਸ਼ਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਮੰਨੋ ਕਿ ਗੁਰਮਤ ਦਾ ਸਾਰਿਆਂ ਨੂੰ ਉਪਦੇਸ਼ ਦਿੱਤਾ ਹੈ ਤੇ ਮੰਨੋ ਕਿ ਵਿਸ਼ੇਸ਼ ਰੂਪ ਦੇ ਵਿੱਚ ਸਿੱਖੀ ਦੇ ਵਿੱਚ ਹੋਰ ਵੀ ਸਾਰਿਆਂ ਨੂੰ ਪੱਕਾ ਕੀਤਾ।
निसबिताए कर प्रात अरोहे पौने आगे गेर को मग जोहे।
एक रात सतगुरु हरगोबिंद सच्चे पातशाह जी ने बारह मूला दे विच बतीत की। अगली जदों सवेर हुई ते सतगुरु सच्चे पातशाह जी फिर अगे चले गए। पौने आगे गिर को मग जोहे सरल चीड़ समदाए खरे हैं। अगे पहाड़ी रस्ते नूं होर ज्यादा तय करदे हुए चले जा रहे ने। कवि जी लिखते ने कि बहुत उच्चिया उच्चिया जिहड़ियां चीलां ने ना उन्हां दे दरख्त दिखाई देंदे। सरल चीड़ समदाए खरे हैं सने सने चल उलंघ परे हैं। मानो के वड्डियां वड्डियां चीलां दे रुख खड़े हुए दिखाई देंदे ने। हौली हौली सतगुरु सच्चे पातशाह जी उस रस्ते नूं भी तय कर गए। हाफजवाद सेखे कसिमरत सतगुर दर्शन को चित बिरमत। ग्रंथाकार भाई संतोख सिंह जी लिखते ने कि हाफजवाद नां दी एक जगह सी जिथे के सतगुरु सच्चे पातशाह जी का एक प्रेमी सिख रहिंदा सी जिहड़ा के सतगुरु सच्चे पातशाह जी के दर्शनां नूं हमेशा ही लोचदा सी।
तिस को दर्शन दै बेहत पहुंचे श्री सोडी कुल केत।
उस सिख नूं दर्शन देण दे वास्ते सतगुरु हरगोबिंद सच्चे पातशाह जी जिहड़े मानो के सोडियां दे कुल दे श्रेष्ठ झंडे मात्र ने उह उत्थे पहुंच गए।
पुरते वहर करियो पिख डेरा उतरे है लवाए तिस बेरा।
पुरी तों बाहर वार ही सतगुरु सच्चे पातशाह जी ने डेरा ला लिया है। घोड़े तों थले उतरे ने और टिकाणा कीता।
तरवर की छाया रमणीक संगन सदल गण खरे नजीक।
ग्रंथाकार भाई संतोख सिंह जी लिखते ने बहुते सारे रुखां दा झुंड सी और उत्थे थले रुखां दे छां बड़ी संघनी सी। सतगुरु सच्चे पातशाह जी उस रमणीक जगह दे उत्ते बह गए।
फर्श कराए बैठ तह गए पुर में सुध होई गुर आए।
सतगुरु सच्चे पातशाह जी का उन्हां रुखां दे थले सिखां ने आसन विछा दिता। सतगुरु हरगोबिंद सच्चे पातशाह जी अपने आसन दे उत्ते बैठ गए ने। कवि जी लिखते ने पुर में सुध होई गुर आए। पुरी दे विच नगरी दे विच एक खबर हुई है कि सतगुरु सच्चे पातशाह जी नगरी तो बाहर पहुंचे हुए।
करम चांद सिख तहां बस्त है बाणी पठ बे अर्थ रसत है।
ग्रंथाकार भाई संतोख सिंह जी लिखते ने कि करम चंद नां दा उस पुरी दे विच सतगुरां दा एक प्रेमी सिख रहिंदा सी जिहड़ा के गुरबाणी नूं मानो के अर्थां दे समेत पढ़दा सी। भाव के बाणी ते पाठ दे अर्थां दा बहुत वड्डा उह करम चंद रसिया सी। सो साध संगत जी समय की समाप्ति है। करमचंद किस तरीके दे नाल सतगुरु हरगोबिंद सच्चे पातशाह जी दे पुरी दे विचों बाहर आण के दर्शन करेगा। जिस तरह ग्रंथाकार भाई संतोख सिंह जी इस कथा नूं अगे बयान करनगे मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अज इन्निया ही अर्जा करदा होया मैं इत्थे ही कथा नूं विश्राम दे के सारी साध संगत तों खिमा दा जाचका।
हे अच्युत हे पार ब्रह्म अविनाशी अगनास हे पूरन हे सर्ब मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे हैपी होवन हार हे संता कै सदा संग ने धाराया धार हे ठाकुर हो दास रो मैं निर्गुण गुण नहीं कोई नानक दी जय नाम दान राखो ही है परोय याही कुल ते प्रगट होय ताही कुल को नाम पुन द्वादस गोरिंद को मेरी है प्रणाम।